ਫਿਰ ਇਸ ਤਰ੍ਹਾਂ ਹੋਇਆ ਕਿ ਸ਼ਰੀ ਅਦਾਲਤ ਨੇ ਸਾਰਿਆਂ ਲੋਕਾਂ ਹਜ਼ਰਤ ਈਸਾ ਕੀ ਰੂਮੀ ਗਵਰਨਰ ਪਿਲਾਤੁਸ ਸਾਹਿਬ ਕੋਲ ਖੜਿਆ। ਉਹਨਾਂ ਹਜ਼ਰਤ ਈਸਾ ਉੱਪਰ ਇਲਜ਼ਾਮ ਲਾਉਣਾ ਸ਼ੁਰੂ ਕੀਤੇ। ਉਹਨਾਂ ਆਖਿਆ, ਅਸਾਂ ਤੱਕਿਆ ਏ ਕਿ ਇਹ ਬੰਦਾ ਅਸਾਨੀ ਕੌਮ ਕੀ ਗੁਮਰਾਹ ਕਰਨਾ ਏ। ਇਹ ਲੋਕਾਂ ਕੀ ਆਖਣਾ ਏ ਰੂਮੀ ਬਾਦਸ਼ਾਹ ਕੀ ਟੈਕਸ ਨਾ ਦਿਓ, ਅਤੇ ਇਹ ਗੱਲ ਵੀ ਆਖਣਾ ਏ ਮੈਂ ਅੱਲਾ ਤਾਲਾ ਨਾ ਭੇਜਿਆ ਵਾ ਮਸੀਹ ਯਾਨੀ ਬਾਦਸ਼ਾਹ। ਪਿਲਾਤੁਸ ਸਾਹਿਬ ਪੁੱਛਿਆ, ਕਹਿ ਤੂੰ ਬਣੀ ਇਸਰਾਇਲੀਆਂ ਨਾ ਬਾਦਸ਼ਾਹ ਏ? ਹਜ਼ਰਤ ਈਸਾ ਜਵਾਬ ਦਿੱਤਾ, ਤੁਸਾਂ ਆਪ ਹੀ ਪਏ ਆਖਣੇ ਹੋ। ਫਿਰ ਪਿਲਾਤੁਸ ਸਾਹਿਬ ਬੜੇ ਮਜ਼ਹਬੀ ਪੇਸ਼ਵਾ ਨਾ ਅਤੇ ਸਾਰੇ ਲੋਕਾਂ ਕੀ ਆਖਿਆ, ਮੇਕੀ ਤਾਂ ਇਸ ਬੰਦੇ ਵਿੱਚ ਕੋਈ ਗਲਤੀ ਨਜ਼ਰ ਨਹੀਂ ਆਈ, ਪਰ ਲੋਕਾਂ ਹੋਰ ਵੀ ਜ਼ੋਰ ਨਾਲ ਚੀਖੀ ਚੀਖੀ ਕੇ ਆਖਿਆ, ਇਹ ਪੂਰੀ ਰਿਆਸਤ ਯਹੂਦੀਆ ਵਿੱਚ ਲੋਕਾਂ ਕੀ ਤਾਲੀਮ ਦੇਈ ਦੇਈ ਕੇ ਵਰਗਲਾਣਾ ਜਾਣਾ ਏ। ਇਹ ਹੁਣ ਰਿਆਸਤ ਗਲੀਲ ਤੋਂ ਕਿਣੀ ਕੇ ਇੱਥੇ ਤੱਕ ਪਹੁੰਚੀ ਆਇਆ ਏ। ਇਹ ਗੱਲ ਸੁਣੀ ਕੇ ਪਿਲਾਤੁਸ ਸਾਹਿਬ ਪੁੱਛਿਆ, ਕਹਿ ਬੰਦਾ ਰਿਆਸਤ ਗਲੀਲ ਤੋਂ ਆਇਆ ਏ? ਜੂਈ ਪਿਲਾਤੁਸ ਸਾਹਿਬ ਕੀ ਪਤਾ ਲਗਾ ਕਿ ਹਜ਼ਰਤ ਈਸਾ ਬਾਦਸ਼ਾਹ ਹੈਰੋਦਿਸ ਨੇ ਇਲਾਕੇ ਨੇਣ, ਅਤੇ ਉਸ ਉਹਨਾਂ ਕੀ ਇਕਦਮ ਬਾਦਸ਼ਾਹ ਹੈਰੋਦਿਸ ਤਰ ਭੇਜੀ ਛੋੜਿਆ, ਕਿਉਂਕਿ ਬਾਦਸ਼ਾਹ ਹੈਰੋਦਿਸ ਵੀ ਉਸ ਵੇਲੇ ਯਰੂਸ਼ਲਮ ਸ਼ਹਿਰ ਵਿੱਚ ਆਏ ਸਨ। ਹੈਰੋਦਿਸ ਹਜ਼ਰਤ ਈਸਾ ਕੀ ਤੱਕੀ ਕਹਿ ਬਹੁ ਖੁਸ਼ ਹੋਇਆ, ਕਿਉਂਕਿ ਉਸ ਹਜ਼ਰਤ ਈਸਾ ਨੇ ਬਾਰੇ ਵਿੱਚ ਬਹੁ ਕੁਝ ਸੁਣਿਆ ਸੀ ਅਤੇ ਕਾਫ਼ੀ ਅਰਸੇ ਤੋਂ ਉਹਨਾਂ ਕੀ ਮਿਲਣਾ ਚਾਹਣਾ ਸੀ। ਉਸਨਾ ਦਿਲ ਆਖਣਾ ਸੀ ਕਿ ਹਜ਼ਰਤ ਈਸਾ ਕੀ ਕੋਈ ਮੌਜਜ਼ਾ ਕਰਨਿਆਂ ਤੱਕ ਹੈ। ਉਸ ਉਹਨਾਂ ਕੋਲੋਂ ਬਹੁ ਸਾਰੀਆਂ ਗੱਲਾਂ ਪੁੱਛੀਆਂ, ਪਰ ਹਜ਼ਰਤ ਈਸਾ ਉਸੀ ਕੋਈ ਵੀ ਜਵਾਬ ਨਾ ਦਿੱਤਾ। ਇਤਨੇ ਵਿੱਚ ਬੜੇ ਮਜ਼ਹਬੀ ਪੇਸ਼ਵਾ ਨਾ ਅਤੇ ਸ਼ਰੀਅਤ ਨੇ ਆਲਮਾ ਜਿਹੜੇ ਉੱਥੇ ਮੌਜੂਦ ਸਨ, ਹਜ਼ਰਤ ਈਸਾ ਨੇ ਖਿਲਾਫ ਬਹੁ ਜ਼ਿਆਦਾ ਇਲਜ਼ਾਮ ਲਾਉਣੇ ਸ਼ੁਰੂ ਕਰੀ ਛੋੜੇ। ਬਾਦਸ਼ਾਹ ਹੈਰੋਦਿਸ ਅਤੇ ਉਸਨੇ ਸਿਪਾਹੀਆਂ ਵੀ ਹਜ਼ਰਤ ਈਸਾ ਨੇ ਬੇਇੱਜ਼ਤੀ ਕੀਤੀ ਅਤੇ ਉਹਨਾਂ ਨਾਲ ਮਜ਼ਾਕ ਉਡਾਇਆ। ਫਿਰ ਉਹਨਾਂ ਹਜ਼ਰਤ ਈਸਾ ਕੀ ਸ਼ਾਹੀ ਲਿਬਾਸ ਲਵਾਈ ਕੇ ਪਿਲਾਤੁਸ ਸਾਹਿਬ ਦਰ ਮੋੜੀ ਕੇ ਭੇਜੀ ਛੋੜਿਆ। ਉਸੇ ਦਿਹਾੜੇ ਇਸ ਗੱਲ ਤੋਂ ਬਾਅਦ ਬਾਦਸ਼ਾਹ ਹੈਰੋਦਿਸ ਅਤੇ ਪਿਲਾਤੁਸ ਸਾਹਿਬ ਨੇ ਇੱਕ ਦੂਏ ਨਾਲ ਦੋਸਤੀ ਹੋਏਗੀ, ਹਾਲਾਂਕਿ ਇਸ ਤੋਂ ਪਹਿਲੇ ਉਹਨਾਂ ਵਿੱਚ ਦੁਸ਼ਮਣੀ ਸੀ। ਫਿਰ ਪਿਲਾਤੁਸ ਸਾਹਿਬ ਬਣੀ ਇਸਰਾਇਲੀਆਂ ਨੇ ਬੜੇ ਵਡੇਰਿਆਂ, ਬੜੇ ਮਜ਼ਹਬੀ ਪੇਸ਼ਵਾਨਾਂ ਅਤੇ ਆਮ ਆਵਾਮ ਕੀ ਬੁਲਾਇਆ। ਉਸ ਉਹਨਾਂ ਕੀ ਆਖਿਆ, ਤੁਸਾਂ ਇਸ ਬੰਦੇ ਕੀ ਮਾੜੇ ਕੋਲ ਆਉਂਦਾ ਏ ਅਤੇ ਆਖਿਆ ਕਿ ਲੋਕਾਂ ਕੀ ਗੁੰਮਰਾਹ ਕਰਨਾ ਏ। ਤੁਸਾਂ ਨੇ ਸਾਹਮਣੇ ਮੈਂ ਇਸਨੀ ਤਹਿਕੀਕਾਤ ਕੀਤੀ ਏ, ਪਰ ਜਿਹੜੀਆਂ ਗੱਲਾਂ ਨਾਲ ਇਲਜ਼ਾਮ ਤੁਸਾਂ ਇਸ ਉੱਪਰ ਪਹਿਲਾਣੇ ਹੋ, ਉਹਨਾਂ ਵਿੱਚੋਂ ਮੈਂ ਤਾਂ ਕੋਈ ਕਸੂਰ ਵੀ ਇਸ ਵਿੱਚ ਨਹੀਂ ਤੱਕਿਆ ਏ ਅਤੇ ਨਾ ਹੀ ਬਾਦਸ਼ਾਹ ਹੈਰੋਦਿਸ ਇਸ ਵਿੱਚ ਕੋਈ ਕਸੂਰ ਤੱਕਿਆ ਏ। ਇਸੇ ਵਾਸਤੇ ਉਸ ਇਸ ਕੀ ਅਸਾਂ ਕੋਲ ਮੋੜੀ ਕੇ ਭੇਜੀ ਛੋੜਿਆ ਏ। ਇਸ ਤਾਂ ਇਹ ਜਿਹਾ ਕੋਈ ਕੰਮ ਨਹੀਂ ਕੀਤਾ ਜਿਸਨੀ ਵਜ੍ਹਾ ਤੂੰ ਇਸ ਕੀ ਸਜ਼ਾਏ ਮੌਤ ਦਿੱਤੀ ਜਾਏ। ਇਸ ਵਾਸਤੇ ਮੈਂ ਇਸ ਕੀ ਕੋੜੇ ਮਰਵਾਈ ਕੇ ਛੋੜੀ ਦੇਣਾ। ਹੁਣ ਪਿਲਾਤੁਸ ਇਸ ਗੱਲਾਂ ਉੱਪਰ ਮਜਬੂਰ ਸੀ ਕਿ ਹਰ ਵਾਰੀ ਨੀ ਤਰ੍ਹਾਂ ਈਦ ਰਿਹਾਈ ਉੱਪਰ ਬਣੀ ਇਸਰਾਇਲੀਆਂ ਨੇ ਇੱਕ ਕੈਦੀ ਕੀ ਲੋਕਾਂ ਵਾਸਤੇ ਰਿਹਾ ਕਰੀ ਛੋੜੇ। ਸਾਰਿਆਂ ਲੋਕਾਂ ਮਿਲੀ ਕੇ ਇੱਕ ਆਵਾਜ਼ ਨਾਲ ਆਖਿਆ, ਇਸ ਕੀ ਮਾਰੀ ਛੋੜੋ, ਬਰਾਬਾ ਕੀ ਅਸਾਨੀ ਖਾਤਰ ਛੋੜੀ ਦਿਓ। ਬਰਾਬਾ ਕੀ ਕਿਸੇ ਬਗਾਵਤ ਨੀ ਵਜ੍ਹਾ ਤੋਂ ਜਿਹੜੀ ਸ਼ਹਿਰ ਵਿੱਚ ਹੋਈ ਸੀ ਤੇ ਕਤਲ ਨੇ ਕੇਸ ਵਿੱਚ ਜੇਲ੍ਹ ਵਿੱਚ ਸੱਟਿਆ ਗਿਆ ਸੀ। ਪਿਲਾਤੁਸ ਸਾਹਿਬ ਚਾਹਣਾ ਸੀ ਕਿ ਹਜ਼ਰਤ ਈਸਾ ਕੀ ਛੋੜੀ ਦੇ। ਇਸ ਵਾਸਤੇ ਉਸ ਲੋਕਾਂ ਕੀ ਦੂਈ ਵਾਰੀ ਪੁੱਛਿਆ, ਪਰ ਉਹਨਾਂ ਸਾਰਿਆਂ ਲੋਕਾਂ ਚੀਖੀ ਚੀਖੀ ਕੇ ਆਖਿਆ, ਇਸ ਕੀ ਸੂਲੀ ਉੱਪਰ ਚਾੜੋ, ਇਸ ਕੀ ਸੂਲੀ ਉੱਪਰ ਚਾੜੋ। ਪਿਲਾਤੁਸ ਸਾਹਿਬ ਤਰੀ ਵਾਰੀ ਫਿਰ ਉਹਨਾਂ ਕੋਲੋਂ ਪੁੱਛਿਆ, ਪਰ ਇਸ ਕੈ ਜੁਰਮ ਕੀਤਾ ਏ? ਮੈਂ ਤਾਂ ਇਸ ਵਿੱਚ ਇਹ ਜੀ ਕੋਈ ਗੱਲ ਨਹੀਂ ਤੱਕੀ ਜਿਸਨੀ ਸਜ਼ਾ ਮੌਤ ਹੋਵੇ। ਇਸ ਵਾਸਤੇ ਮੈਂ ਇਸ ਕੀ ਕੋੜੇ ਮਰਵਾਈ ਕੇ ਛੋੜਨਾ। ਪਰ ਲੋਕ ਹੋਰ ਵੀ ਚੀਖੀ ਚੀਖੀ ਕੇ ਹਜ਼ਰਤ ਈਸਾ ਨੇ ਬਾਰੇ ਵਿੱਚ ਆਖਣ ਲਗੇ, ਇਸ ਕੀ ਸੂਲੀ ਉੱਪਰ ਚਾੜੋ। ਆਖਿਰਕਾਰ ਉਹਨਾਂ ਨੇ ਗੱਲ ਮਣੀ ਗਈ ਤੇ ਪਿਲਾਤੁਸ ਉਹਨਾਂ ਲੋਕਾਂ ਨੇ ਮਰਜ਼ੀ ਨੇ ਮੁਤਾਬਕ ਫੈਸਲਾ ਦੇ ਛੋੜਿਆ। ਇਸ ਤਰ੍ਹਾਂ ਪਿਲਾਤੁਸ ਸਾਹਿਬ ਉਸ ਬੰਦੇ ਕੀ ਜਿਹੜਾ ਕਿ ਬਗਾਵਤ ਤੇ ਕਤਲ ਨੇ ਕੇਸ ਵਿੱਚ ਜੇਲ੍ਹ ਵਿੱਚ ਬੰਦ ਹੋਇਆ ਸੀ ਰਿਹਾ ਕਰੀ ਛੋੜਿਆ, ਤੇ ਹਜ਼ਰਤ ਈਸਾ ਕੀ ਉਹਨਾਂ ਲੋਕਾਂ ਦੀ ਖੁਆਇਸ਼ ਨੇ ਮੁਤਾਬਕ ਮੌਤ ਨਹੀਂ ਸਜ਼ਾ ਦੇ ਛੋੜੀ। ਜਿਹੜੇ ਵੇਲੇ ਸਿਪਾਹੀ ਹਜ਼ਰਤ ਈਸਾ ਕੀ ਕੀਣੀ ਕੇ ਪਏ ਜਾਣੇ ਸਨ, ਤੇ ਉਹਨਾਂ ਕੀ ਕੁਰੇਨੀ ਇਲਾਕੇ ਨਾਲ ਇੱਕ ਬੰਦਾ ਲੱਭੀ ਗਿਆ ਜਿਸਨਾ ਨਾਂ ਸ਼ਮੋਨ ਸੀ। ਉਹ ਗਰਾਂ ਤੋਂ ਸ਼ਹਿਰ ਅਦਰ ਪਿਆ ਛਣਾ ਸੀ। ਸਿਪਾਹੀਆਂ ਉਸੀ ਪਕੜਿਆ ਤੇ ਜ਼ਬਰਦਸਤੀ ਉਸ ਕੋਲੋਂ ਹਜ਼ਰਤ ਈਸਾ ਨੇ ਸੂਲੀ ਚਵਾਈ। ਹਜ਼ਰਤ ਈਸਾ ਨੇ ਪਿੱਛੇ ਪਿੱਛੇ ਲੋਕਾਂ ਨੇ ਬਹੁ ਬੜੀ ਭੀੜ ਪੀ ਜਾਣੀ ਸੀ। ਉਹਨਾਂ ਵਿੱਚ ਬਹੁ ਸਾਰੀਆਂ ਜਨਾਨੀਆਂ ਵੀ ਸਨ ਜਿਹੜੀਆਂ ਉਹਨਾਂ ਵਾਸਤੇ ਪੀਆਂ ਰੋਣੀਆਂ ਤੇ ਬੈਨ ਕਰਨੀਆਂ ਸਨ। ਹਜ਼ਰਤ ਈਸਾ ਪਿੱਛੇ ਮੁੜੀ ਕੇ ਉਹਨਾਂ ਕੀ ਆਖਿਆ, ਯਰੂਸ਼ਲਮ ਦੀਆਂ ਮਾਓ ਤੇ ਭੈਣੋ, ਮਾੜੇ ਵਾਸਤੇ ਨਾ ਰਵੋ ਬਲਕਿ ਆਪਣੇ ਵਾਸਤੇ ਤੇ ਆਪਣੀ ਔਲਾਦੀ ਵਾਸਤੇ ਰਵੋ। ਕਿਆ ਕਿ ਉਹ ਵੇਲਾ ਅਛਣੇ ਵਾਲਾ ਏ ਜਦੋਂ ਲੋਕ ਆਖਸਨ, ਖੁਸ਼ਨਸੀਬ ਬਣੋ ਜਨਾਨੀਆਂ ਜਿਹੜੀਆਂ ਬਾਂਝਨ, ਜਿਹਨਾਂ ਦੀ ਕੋਈ ਔਲਾਦ ਨਹੀਂ ਹੋਈ ਤੇ ਜਿਹਨਾਂ ਕੁਸੇ ਕੀ ਆਪਣਾ ਦੁੱਧ ਨਹੀਂ ਪਿਲਾਇਆ। ਉਸ ਵੇਲੇ ਲੋਕ ਪਹਾੜਾਂ ਕੀ ਆਖਸਨ, ਅਸਾਂ ਪਰ ਟਈ ਜਾਓ ਤੇ ਪਹਾੜੀਆਂ ਕੀ ਆਖਸਨ, ਅਸਾਂ ਕੀ ਆਪਣੇ ਅੰਦਰ ਛੁਪਾਈ ਕਿਣੋ। ਕਿਆਂ ਕਿ ਇਹ ਲੋਕ ਮਾੜੇ ਨਾਲ ਇਹ ਜਿਹਾ ਸਲੂਕ ਕਰਨੇ ਹਨ ਜਿਹੜਾ ਕਿ ਇੱਕ ਨੀਲੇ ਬੂਟੇ ਨੀ ਤਰ੍ਹਾਂ, ਤੇ ਤੁਸਾਂ ਨਾਲ ਉਹ ਕੀ ਜਿਹਾ ਸਲੂਕ ਕਰਸਨ ਜਿਹੜੇ ਬਿਲਕੁਲ ਸੁੱਕੀ ਵੀ ਲੱਕੜੀ ਨੀ ਤਰ੍ਹਾਂ ਹੋ। ਸਿਪਾਹੀਆਂ ਦੋ ਆਦਮੀ ਹੋਰ ਵੀ ਹਜ਼ਰਤ ਈਸਾ ਨਾਲ ਖੜੇ ਸਨ ਜਿਹੜੇ ਮੁਜਰਮ ਸਨ, ਤੇ ਉਹਨਾਂ ਕੀ ਮੌਤ ਨੀ ਸਜ਼ਾ ਨਾਲ ਹੁਕਮ ਹੋਇਆ ਸੀ। ਜਿਹੜੇ ਵੇਲੇ ਉਹ ਲੋਕ ਉਸ ਜਗ੍ਹਾ ਪਹੁੰਚੇ ਜਿਸੀ ਖੋਪੜੀ ਨੀ ਜਗ੍ਹਾ ਆਖਣੇ ਸਨ, ਤੇ ਉਹਨਾਂ ਹਜ਼ਰਤ ਈਸਾ ਕੀ ਸੂਲੀ ਉੱਪਰ ਚਾੜਿਆ ਤੇ ਦੋਵਾਂ ਮੁਜਰਮਾਂ ਕੀ ਵੀ, ਇੱਕੀ ਹਜ਼ਰਤ ਈਸਾ ਨੇ ਸੱਜੇ ਪਾਸੇ ਤੇ ਦੂਏ ਕੀ ਉਹਨਾਂ ਨੇ ਖੱਬੇ ਪਾਸੇ। ਹਜ਼ਰਤ ਈਸਾ ਅੱਲਾ ਤਾਲਾ ਅੱਗੇ ਦੁਆ ਕੀਤੀ, ਐ ਬਾਪ ਇਹਨਾਂ ਕੀ ਮਾਫ ਫਰਮਾ, ਕਿਆਂ ਕਿ ਇਹਨਾਂ ਕੀ ਪਤਾ ਨਹੀਂ ਕਿ ਕਹਿ ਪਏ ਕਰਨੇ ਨ। ਫਿਰ ਸਿਪਾਹੀਆਂ ਹਜ਼ਰਤ ਈਸਾ ਨੇ ਕੱਪੜੇ ਬੰਨਣੇ ਵਾਸਤੇ ਕੁਰਾ ਸੱਟਿਆ। ਉੱਥੇ ਬਹੁਤ ਸਾਰੇ ਲੋਕ ਤਮਾਸ਼ਾ ਤੱਕਣੇ ਵਾਸਤੇ ਆਸੇ ਪਾਸੇ ਖਲਤੇ ਵੇ ਸਨ। ਬਣੀ ਇਸਰਾਇਲੀ ਨੇ ਬੜੇ ਵਡੇਰੇ ਹਜ਼ਰਤ ਈਸਾ ਨਾਲ ਮਜ਼ਾਕ ਉਡਾਉਣੇ ਸਨ। ਉਹ ਆਖਣੇ ਸਨ, ਇਹ ਹੋਰਾਂ ਲੋਕਾਂ ਕੀ ਬਚਾਉਣਾ ਰਿਹਾ ਏ, ਕਦੇ ਸੱਚਮੁੱਚ ਅੱਲਾ ਤਾਲਾ ਨਾਲ ਚੁਣਿਆ ਵਾ ਮਸੀਹ ਏ ਤੇ ਆਪਣੇ ਆਪ ਕੀ ਵੀ ਬਚਾਏ ਨਾ। ਸਿਪਾਹੀ ਵੀ ਹਜ਼ਰਤ ਈਸਾ ਨਾਲ ਮਖੌਲ ਕਰਨੇ ਸਨ। ਉਹ ਉਹਨਾਂ ਕੋਲ ਅੱਛੀ ਕਹਿ ਸਿਰਕਾ ਪੇਸ਼ ਕਰਨੇ ਵੇਲੇ ਆਖਣੇ ਸਨ, ਕਦੇ ਤੂੰ ਬਣੀ ਇਸਰਾਇਲੀਆਂ ਨਾਲ ਬਾਦਸ਼ਾਹ ਐਵੇਂ ਤੇ ਆਪਣੇ ਆਪ ਕੀ ਬਚਾਉਣਾ। ਹਜ਼ਰਤ ਈਸਾ ਨੇ ਸਿਰੇ ਕੋਲੋਂ ਉੱਪਰ ਸੂਲੀ ਨਾਲ ਇੱਕ ਇਸ਼ਤਿਹਾਰ ਲਿਖੀ ਕੇ ਟੰਗਿਆ ਵਾ ਸੀ, ਇਹ ਬਣੀ ਇਸਰਾਇਲੀਆਂ ਨਾਲ ਬਾਦਸ਼ਾਹ ਹੈ। ਜਿਹੜੇ ਦੋ ਮੁਜਰਮ ਹਜ਼ਰਤ ਈਸਾ ਨਾਲ ਸੂਲੀਆਂ ਉੱਪਰ ਟੰਗੇ ਹੋਏ ਸਨ, ਉਹਨਾਂ ਵਿੱਚੋਂ ਇੱਕ ਹੈ ਹਜ਼ਰਤ ਈਸਾ ਕੀ ਤਾਣਾ ਦੇ ਕੇ ਆਖਿਆ, ਕੀਆਂ ਤੂੰ ਅੱਲਾ ਤਾਲਾ ਨਾਲ ਭੇਜਿਆ ਵਾ ਮਸੀਹ ਨਹੀਂ ਹੈ, ਆਪਣੇ ਆਪ ਕੀ ਵੀ ਬਚਾ ਤੇ ਅਸਾਂ ਕੀ ਵੀ। ਪਰ ਦੂਏ ਮੁਜਰਮ ਉਸਕੀ ਚਿੜਕੀ ਕੇ ਆਖਿਆ, ਤੂੰ ਅੱਲਾ ਤਾਲਾ ਕੋਲੋਂ ਵੀ ਨਹੀਂ ਡਰਨਾ, ਤੂੰ ਕੀ ਵੀ ਉਹ ਸਜ਼ਾ ਲੱਭੀ ਵੀ ਏ ਜਿਹੜੀ ਇਸ ਕੀ, ਅਸਾਂ ਕੀਤਾ ਆਪਣੇ ਕੀਤੇ ਵੇ ਨਹੀਂ ਸਜ਼ਾ ਪਈ ਲੱਭਣੀ ਏ, ਪਰ ਇਸ ਤੇ ਕੋਈ ਜੁਰਮ ਨਹੀਂ ਕੀਤਾ। ਫਿਰ ਉਸ ਆਖਿਆ, ਐ ਈਸਾ ਜਦੋਂ ਤੁਸਾਂ ਬਾਦਸ਼ਾਹ ਬਣੀ ਕੇ ਅੱਛੋ ਤੇ ਮੀਕੀ ਵੀ ਯਾਦ ਕਰਿਆ ਏ। ਹਜ਼ਰਤ ਈਸਾ ਉਸੀ ਆਖਿਆ, ਮੈਂ ਤੁਹਾਡੇ ਨਾਲ ਵਾਅਦਾ ਕਰਨਾ ਕਿ ਅੱਜ ਹੀ ਤੂੰ ਮਾੜੇ ਨਾਲ ਜੰਨਤ ਉਲ ਫਿਰਦੋਸ ਵਿੱਚ ਹੋਸੇ। ਤਕਰੀਬਨ ਦੁਪਹਿਰ ਹੋਣੇ ਨੇ ਵੇਲੇ ਸਾਰੇ ਮੁਲਖੇ ਵਿੱਚ ਨੇਰਾ ਹੀ ਨੇਰਾ ਹੋਈ ਗਿਆ ਤੇ 3 ਘੰਟੇ ਤੱਕ ਟਿਗਾ ਰਿਹਾ। ਕਿਹਾ ਕਿ ਸੂਰਜ ਦੀ ਲੋ ਖਤਮ ਹੋਈ ਗਈ ਸੀ। ਫਿਰ ਬੜੇ ਇਬਾਦਤ ਖਾਣੇ ਵਿੱਚ ਲਗਿਆ ਵਾ ਪਰਦਾ ਫੱਟੀ ਕੇ 2 ਟੋਟੇ ਹੋਈ ਗਿਆ ਤੇ ਇਸਰਾ ਹੋਇਆ ਕਿ ਹਜ਼ਰਤ ਈਸਾ ਬਹੁ ਫਰਿਆਦਾਂ ਨਾਲ ਆਖਿਆ, ਐ ਬਾਪ ਮੈਂ ਆਪਣੀ ਰੂਹ ਤੋੜੇ ਹਵਾਲੇ ਕਰਨਾ। ਇਹ ਗੱਲ ਆਖਣੇ ਤੋਂ ਬਾਅਦ ਹਜ਼ਰਤ ਈਸਾ ਅੱਲਾ ਤਾਲਾ ਕੀ ਪਿਆਰੇ ਹੋਈ ਕੇ। ਜਿਹੜੇ ਵੇਲੇ ਫੌਜੀ ਅਫਸਰ ਇਹ ਗੱਲ ਤੱਕੀ ਤੇ ਉਸ ਅੱਲਾ ਤਾਲਾ ਨੇ ਤਾਰੀਫ ਕੀਤੀ ਤੇ ਆਖਿਆ, ਬੇਸ਼ੱਕ ਇਹ ਬੰਦਾ ਬੇਗੁਨਾਹ ਸੀ। ਜਿਹੜੇ ਲੋਕ ਉੱਥੇ ਆਏ ਹੋਏ ਸਨ ਉਹ ਸਾਰੇ ਇਸ ਵਾਕੇ ਕੀ ਤੱਕੀ ਕੇ ਰੋਣੇ ਤੇ ਪਿੱਟਣੇ ਆਪਣੇ ਆਪਣੇ ਘਰਾਂ ਦਰ ਮੁੜੀ ਕੇ ਗਏ। ਪਰ ਹਜ਼ਰਤ ਈਸਾ ਨੇ ਜਾਣੇ ਪਹਿਚਾਣੇ ਵਾਲੇ ਲੋਕ ਤੇ ਉਹ ਜਨਾਨੀਆਂ ਜਿਹੜੀਆਂ ਰਿਆਸਤ ਗਲੀਲ ਵਿੱਚੋਂ ਆਈਆਂ ਹੋਈਆਂ ਸਨ, ਉਹ ਦੂਰ ਖਲੀ ਕੇ ਸਭ ਕੁਛ ਤੱਕਣੇ ਰਹੇ। ਉੱਥੇ ਸ਼ਰੀ ਅਦਾਲਤ ਨਾਲ ਇੱਕ ਮੈਂਬਰ ਵੀ ਸੀ ਜਿਹੜਾ ਬਹੁ ਹੀ ਨੇਕ ਅਤੇ ਇਮਾਨਦਾਰ ਬੰਦਾ ਸੀ। ਉਸਦਾ ਨਾਂ ਯੂਸੁਫ ਸੀ। ਉਹ ਅਦਾਲਤ ਨੇ ਇਸ ਫੈਸਲੇ 'ਤੇ ਅਮਲ ਨਾਲ ਮੁਤਫਿਕ ਨਹੀਂ ਸੀ। ਉਹ ਬਨੀ ਇਸਰਾਇਲੀਆਂ ਨੇ ਸ਼ਹਿਰ ਆਰਿਮਤੀਆਂ ਨਾਲ ਬਾਸ਼ਿੰਦਾ ਸੀ। ਉਹ ਵੀ ਉਸ ਵੇਲੇ ਨੇ ਇੰਤਜ਼ਾਰ ਵਿੱਚ ਸੀ ਜਦੋਂ ਅੱਲਾਹ ਤਾਲਾ ਦੀ ਬਾਦਸ਼ਾਹੀ 'ਚ ਸੀ। ਉਸ ਪਿਲਾਤੁਸ ਸਾਹਿਬ ਕੋਲ ਜਾਈ ਕੇ ਹਜ਼ਰਤ ਈਸਾ ਨੇ ਲਾਸ਼ ਮੁਬਾਰਕ ਮੰਗੀ। ਉਸ ਹਜ਼ਰਤ ਈਸਾ ਨੇ ਮਈਤ ਕੀ ਸੂਲੀ ਅਪਰੂ ਲਾਈ ਕੇ ਉਸੀ ਇੱਕ ਕੀਮਤੀ ਚਿੱਟੇ ਕਫਨ ਵਿੱਚ ਲਪੇਟਿਆ। ਫਿਰ ਉਸੀ ਇੱਕ ਇਹੋ ਜਿਹੀ ਕਬਰ ਵਿੱਚ ਰਖਿਆਸ ਜਿਹੜੀ ਪਹਾੜ ਕੀ ਖੁਰਚੀ ਕੇ ਬਣਾਈ ਗਈ ਸੀ। ਉਸ ਕਬਰ ਵਿੱਚ ਇਸ ਤੋਂ ਪਹਿਲੇ ਕਿਸੇ ਕੀ ਵੀ ਨਹੀਂ ਸੀ ਦਫਨਾਇਆ ਗਿਆ। ਉਸ ਵੇਲੇ ਜੁੰਮੇ ਦੀ ਸ਼ਾਮ ਸੀ ਤੇ ਹਫ਼ਤੇ ਵਾਲੇ ਮੁਬਾਰਕ ਦਿਹਾੜੇ ਨਾਲ ਆਗਾਜ਼ ਹੋਣ ਵਾਲਾ ਸੀ। ਉਹ ਜਨਾਨੀਆਂ ਜਿਹੜੀਆਂ ਰਿਆਸਤ ਗਲੀਲ ਤੋਂ ਹਜ਼ਰਤ ਈਸਾ ਨਾਲ ਆਈਆਂ ਹੋਈਆਂ ਸਨ, ਯੂਸੁਫ ਨੇ ਪਿੱਛੇ ਪਿੱਛੇ ਗਈਆਂ ਤੇ ਕਬਰਾਂ ਕੀ ਤੱਕਿਆ ਤੇ ਹਜ਼ਰਤ ਈਸਾ ਨੇ ਦਫਨਾਣੇ ਨਾਲ ਮੰਜ਼ਰ ਵੀ ਤੱਕਿਆ। ਜਿਹੜੇ ਵੇਲੇ ਉਹ ਆਪਣੇ ਘਰਾਂ ਕੀ ਮੁੜੀ ਕੇ ਗਈਆਂ, ਉਹਨਾਂ ਮਈਤੈ ਕੀ ਲਾਣੇ ਵਾਸਤੇ ਮਸਾਲੇ ਤੇ ਖੁਸ਼ਬੂਦਾਰ ਚੀਜ਼ਾਂ ਤਿਆਰ ਕੀਤੀਆਂ। ਪਰ ਹਫ਼ਤੇ ਵਾਲੇ ਮੁਬਾਰਕ ਦਿਹਾੜੇ ਨੇ ਇਤਰਾਮ ਵਿੱਚ ਆਪਣੇ ਘਰਾਂ ਵਿੱਚ ਹੀ ਆਰਾਮ ਕੀਤਾ।